ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮੀਨ, ਅੱਜ ਅਸੀਂ ਸਬਕ ਨੰਬਰ 53 ਤੇ ਗੌਰ ਖੋਸ ਕਰਾਂਗੇ, ਜਿਸ ਦਾ ਉਨਵਾਨ ਏ ਏਲੀਆ ਨਬੀ। ਇਸਲਾਤੀਨ ਦੀ ਪਹਿਲੀ ਕਿਤਾਬ ਤੇ ਉਹਦੇ ਬਾਬ 6 ਤੋਂ 18 ਤੱਕ ਦਾ ਦਰਮਿਆਨੀ ਅਹਵਾਲ ਏ। ਪਿਛਲੇ ਸਬਕ ਵਿੱਚ ਅਸੀਂ ਦਾਊਦ ਨਬੀ ਦੇ ਬੇਟੇ ਸੁਲੇਮਾਨ ਦੀ ਕਹਾਣੀ ਸੁਣੀ ਸੀ। ਅਸੀਂ ਵੇਖਿਆ ਸੀ ਕਿ ਖੁਦਾ ਨੇ ਉਹਨੂੰ ਖਾਸ ਹਿਕਮਤ ਤੇ ਦਨਾਈ ਅਤਾ ਕੀਤੀ ਸੀ। ਸੁਲੇਮਾਨ ਬਾਦਸ਼ਾਹ ਦੇ ਵੇਲੇ ਯਰੂਸ਼ਲਮ ਦਾ ਸ਼ਹਿਰ ਦੁਨੀਆਂ ਦਾ ਸਭ ਤੋਂ ਜ਼ਿਆਦਾ ਖੂਬਸੂਰਤ ਸ਼ਹਿਰ ਬਣ ਗਿਆ ਸੀ। ਲੇਕਿਨ ਸੁਲੇਮਾਨ ਬਾਦਸ਼ਾਹ ਨੇ ਯਰੂਸ਼ਲਮ ਸ਼ਹਿਰ ਵਿੱਚ ਜੋ ਕੁਝ ਬਣਾਇਆ ਉਹ ਖੁਦਾ ਦੀ ਮੁਕੱਦਸ ਹੈਕਲ ਦੀ ਖੂਬਸੂਰਤੀ ਦਾ ਮੁਕਾਬਲਾ ਨਾ ਕਰ ਸਕਦਾ ਸੀ। ਸੁਲੇਮਾਨ ਬਾਦਸ਼ਾਹ ਨੇ ਖੈਮੇ ਇਜਤਮਾ ਦੇ ਬਦਲੇ ਵਿੱਚ ਜੋ ਮੂਸਾ ਤੇ ਬਨੀ ਇਸਰਾਇਲ ਨੇ ਬੀਆਬਾਨ ਵਿੱਚ ਖਾਸ ਪ੍ਰਸਤਿਸ਼ ਵਾਸਤੇ ਬਣਾਇਆ ਸੀ, ਮੁਕੱਦਸ ਹੈਕਲ ਤਾਮੀਰ ਕੀਤੀ। ਸੁਲੇਮਾਨ ਬਾਦਸ਼ਾਹ ਨੇ ਇਸ ਹੈਕਲ ਨੂੰ 7 ਸਾਲ ਵਿੱਚ ਤਾਮੀਰ ਕਰਨ ਵਾਸਤੇ ਇਹਦੇ ਤੇ 2,00,000 ਆਦਮੀਆਂ ਨੂੰ ਲਾਇਆ ਤਾਂ ਕਿ ਇਸ ਖੂਬਸੂਰਤ ਹੈਕਲ ਵਿੱਚ ਖੁਦਾ ਦੀ ਪ੍ਰਸਤਿਸ਼ ਕੀਤੀ ਜਾ ਸਕੇ। ਅੱਜ ਵੀ ਜੋ ਕੋਈ ਚਾਹੇ ਯਰੂਸ਼ਲਮ ਜਾ ਕੇ ਵੇਖ ਸਕਦਾ ਕਿ ਇਸ ਮੁਕੱਦਸ ਹੈਕਲ ਦੀ ਬੁਨਿਆਦ ਜਿਹਨੂੰ ਸੁਲੇਮਾਨ ਬਾਦਸ਼ਾਹ ਨੇ ਬਣਾਇਆ ਵੱਡੇ ਵੱਡੇ ਪੱਥਰਾਂ ਤੇ ਰੱਖੀ ਗਈ ਏ। ਜਦੋਂ ਇਹ ਹੈਕਲ ਬਣ ਕੇ ਤਿਆਰ ਹੋਈ ਤੇ ਕਾਹਿਨਾਂ ਨੇ ਹਜ਼ਾਰੋਂ ਪੇਡਾਂ ਤੇ ਬੱਛੜੇ ਕੁਰਬਾਨ ਕੀਤੇ। ਪੇਡਾਂ ਤੇ ਬੱਛੜਿਆਂ ਦੀਆਂ ਇਹ ਕੁਰਬਾਨੀਆਂ ਨਜਾਤ ਦਹਿੰਦੇ ਦੀ ਉਸ ਕੁਰਬਾਨੀ ਦਾ ਅਕਸ ਸਨ ਜੋ ਉਹਨੇ ਦੁਨੀਆਂ ਵਿੱਚ ਆ ਕੇ ਗੁਨਾਹਗਾਰਾਂ ਦੀ ਖਾਤਰ ਆਪਣਾ ਖੂਨ ਬਹਾ ਕੇ ਪੇਸ਼ ਕਰਨੀ ਸੀ। ਇਸੇ ਤਰ੍ਹਾਂ ਉਹਨਾਂ ਨੇ ਜੋ ਹੈਕਲ ਖੁਦਾ ਦੇ ਨਾਂ ਤੇ ਤਾਮੀਰ ਕੀਤੀ ਸੀ ਉਹਨੂੰ ਖੁਦਾ ਦੀ ਨਜ਼ਰ ਕੀਤਾ। ਜਦੋਂ ਕਾਹਿਨਾਂ ਨੇ ਜਾਨਵਰਾਂ ਨੂੰ ਜ਼ਬਾ ਕੀਤਾ ਤੇ ਉਹਨਾਂ ਨੂੰ ਪਿੱਤਲ ਦੀ ਕੁਰਬਾਨਗਾਹ ਤੇ ਜਲਾਇਆ ਤੇ ਫਿਰ ਅਹਿਦ ਦਾ ਸੰਦੂਕ ਜਿਹੜਾ ਖੈਮਾ ਇਜਤਮਾ ਵਿੱਚ ਰੱਖਿਆ ਹੋਇਆ ਸੀ ਉਹਨਾਂ ਨੇ ਉਹਨੂੰ ਚੁੱਕਿਆ ਤੇ ਨਵੀਂ ਹੈਕਲ ਦੇ ਪਾਕ ਤਰੀਨ ਮੁਕਾਮ 'ਚ ਉਹਨੂੰ ਰੱਖਿਆ। ਜਦੋਂ ਕਾਹਿਨ ਪਾਕ ਤਰੀਨ ਮੁਕਾਮ 'ਚ ਜਾ ਕੇ ਉੱਥੋਂ ਨਿਕਲ ਆਏ ਤੇ ਪਾਕ ਤਰੀਨ ਮੁਕਾਮ ਫੌਰਨ ਖੁਦਾ ਦੇ ਜਲਾਲ ਨਾਲ ਭਰ ਗਿਆ। ਜਿਸ ਤਰ੍ਹਾਂ ਖੈਮੇ ਇਜਤਮਾ ਜਿਹੜਾ ਬੀਆਬਾਨ ਵਿੱਚ ਬਣਾਇਆ ਗਿਆ ਸੀ ਉਸਦਾ ਪਾਕ ਤਰੀਨ ਮੁਕਾਮ ਖੁਦਾ ਦੇ ਜਲਾਲ ਦੇ ਨਾਲ ਭਰ ਗਿਆ ਸੀ, ਬਿਲਕੁਲ ਇਸੇ ਤਰ੍ਹਾਂ ਨਵੀਂ ਹੈਕਲ ਦਾ ਪਾਕ ਤਰੀਨ ਮੁਕਾਮ ਵੀ ਖੁਦਾ ਦੇ ਜਲਾਲ ਨਾਲ ਭਰ ਗਿਆ। ਰਹੀ ਸੁਲੇਮਾਨ ਦੀ ਬਾਕੀ ਜ਼ਿੰਦਗੀ ਦੀ ਗੱਲ ਤੇ ਖੁਦਾ ਦਾ ਕਲਾਮ ਸਾਨੂੰ ਦੱਸਦੇ ਕਿ ਉਸ ਦੀ ਬਾਅਦ ਵਿੱਚ ਆਉਣ ਵਾਲੀ ਬਾਦਸ਼ਾਹੀ ਪਹਿਲੀ ਬਾਦਸ਼ਾਹੀ ਦੀ ਮਾਨਤ ਨਾ ਰਹੀ। ਸਲਾਤੀਨ ਦੀ ਪਹਿਲੀ ਕਿਤਾਬ ਦੇ 11ਵੇਂ ਬਾਅਦ ਵਿੱਚ ਲਿਖਿਆ ਕਿ ਖੁਦਾ ਦਾ ਕਲਾਮ ਨਬੀਆਂ ਦੀ ਖਤਾਵਾਂ ਨੂੰ ਛੁਪਾਉਂਦਾ ਨਹੀਂ। ਖੁਦਾ ਦਾ ਕਲਾਮ ਦੱਸਦੇ ਕਿ ਸੁਲੇਮਾਨ ਬਾਦਸ਼ਾਹ ਫਿਰਾਉਣ ਦੀ ਬੇਟੀ ਦੇ ਇਲਾਵਾ ਬੜੀਆਂ ਸਾਰੀਆਂ ਅਜਨਬੀ ਔਰਤਾਂ ਦੇ ਨਾਲ ਮੁਹੱਬਤ ਕਰਨ ਲੱਗਾ ਤੇ ਉਸਦੀ ਬੀਵੀਆਂ ਨੇ ਉਹਦਾ ਦਿਲ ਫੇਰ ਦਿੱਤਾ, ਕਿਉਂਕਿ ਜਦੋਂ ਸੁਲੇਮਾਨ ਬੁੱਢਾ ਹੋ ਗਿਆ ਤੇ ਉਹਦੀਆਂ ਬੀਵੀਆਂ ਨੇ ਉਹਦੇ ਦਿਲ ਨੂੰ ਗੈਰ ਮਾਬੂਦਾਂ ਵੱਲ ਮਾਇਲ ਕਰ ਲਿੱਤਾ ਤੇ ਉਹਦਾ ਦਿਲ ਖੁਦਾਵੰਦ ਆਪਣੇ ਖੁਦਾ ਦੇ ਨਾਲ ਕਾਮਲ ਨਾ ਰਿਹਾ ਜਿਵੇਂ ਉਹਦੇ ਬਾਪ ਦਾਊਦ ਦਾ ਸੀ। ਇਹ ਹਵਾਲਾ ਸੀ ਸਲਾਤੀਨ ਦੀ ਪਹਿਲੀ ਕਿਤਾਬ ਉਹਦੇ 11ਵੇਂ ਬਾਅਦ ਵਿੱਚ ਵੇਖ ਸਕਦੇ ਹਾਂ। ਫਿਰ ਸੁਲੇਮਾਨ ਨੇ ਯਰੂਸ਼ਲਮ ਦੇ ਮਸ਼ਰਕ ਵੱਲ ਪਹਾੜੀਆਂ ਤੇ ਆਪਣੀ ਅਜਨਬੀ ਬੀਵੀਆਂ ਵਾਸਤੇ ਉੱਚੇ ਮਕਾਮਾਤ ਬਣਵਾਏ ਤਾਂ ਕਿ ਉਹ ਸਭ ਆਪਣੇ ਮਾਬੂਦਾਂ ਦੇ ਅੱਗੇ ਖੁਸ਼ਬੂਆਂ ਜਲਾਣ ਤੇ ਕੁਰਬਾਨੀਆਂ ਚੜ੍ਹਾਵਣ। ਜਦੋਂ ਸੁਲੇਮਾਨ ਨੇ ਐਸੀ ਬੁਰੀ ਹਰਕਤ ਕੀਤੀ ਤੇ ਖੁਦਾ ਸੁਲੇਮਾਨ ਤੋਂ ਖਫਾ ਹੋਇਆ, ਕਿਉਂਕਿ ਉਹਨੇ ਆਪਣੇ ਜ਼ਿੰਦਾ ਤੇ ਸੱਚੇ ਖੁਦਾ ਤੋਂ ਮੂੰਹ ਫੇਰ ਲਿੱਤਾ। ਤੇ ਫਿਰ ਖੁਦਾ ਨੇ ਸੁਲੇਮਾਨ ਨੂੰ ਫਰਮਾਇਆ, ਕਿਉਂਕਿ ਤੇਰੇ ਕੋਲੋਂ ਇਹ ਫੇਲ ਹੋਇਆ ਤੇ ਤੂੰ ਮੇਰੇ ਅਹਿਦ ਨੂੰ ਤੇ ਮੇਰੇ ਆਇਨ ਨੂੰ ਜਿੰਦਾ ਮੈਂ ਹੁਕਮ ਦਿੱਤਾ ਸੀ ਨਹੀਂ ਮੰਨਿਆ, ਇਸ ਲਈ ਮੈਂ ਸਲਤਨਤ ਨੂੰ ਜ਼ਰੂਰ ਤੇਰੇ ਕੋਲੋਂ ਖੋ ਕੇ ਤੇਰੇ ਖਾਦਮ ਨੂੰ ਦਵਾਂਗਾ। ਪਹਿਲਾ ਸਲਾਤੀਨ ਤੇ ਉਹਦੇ 11ਵੇਂ ਬਾਬ ਦੀ 11ਵੀਂ ਤੋਂ 13ਵੀਂ ਆਇਤ। ਇਸ ਤਰ੍ਹਾਂ ਖੁਦਾ ਦਾ ਕਲਾਮ ਸਾਨੂੰ ਦੱਸਦੇ ਕਿ ਸੁਲੇਮਾਨ ਦੀ ਵਫਾਤ ਤੋਂ ਬਾਅਦ ਇਸਰਾਇਲੀ ਕੌਮ ਦੇ ਲੋਕਾਂ ਵਿੱਚ ਜੰਗੋ ਜਦਲ ਸ਼ੁਰੂ ਹੋ ਗਈ। ਬਨੀ ਇਸਰਾਇਲ ਦੇ 12 ਕਬੀਲੇ ਅਤੇ ਹਜ਼ਰਤ ਯਾਕੂਬ ਇਕੱਠੇ ਚਲੇ ਆਂਡੇ ਸਨ ਅਤੇ ਉਹ ਦੋ ਗਰੁੱਪਾਂ ਵਿੱਚ ਤਕਸੀਮ ਹੋ ਗਏ। ਇਹ ਬਿਲਕੁਲ ਇਸੇ ਤਰ੍ਹਾਂ ਹੋਇਆ ਜਿਵੇਂ ਖੁਦਾ ਨੇ ਸੁਲੇਮਾਨ ਨੂੰ ਆਖਿਆ ਸੀ। ਅੱਗੇ ਨੂੰ ਇਹਨਾਂ ਦੀ ਇੱਕ ਕੌਮ ਨਾ ਰਹੀ, ਬਲਕਿ ਇਹ ਦੋ ਵੱਖਰੀਆਂ ਵੱਖਰੀਆਂ ਕੌਮਾਂ ਬਣ ਗਈਆਂ। ਸ਼ਮਾਲੀ ਇਲਾਕੇ ਵਿੱਚ ਯਹੂਦਾ ਦੇ 10 ਕਬੀਲਿਆਂ ਨੇ ਇਸਰਾਇਲ ਦੇ ਨਾਂ ਤੋਂ ਅਲੱਗ ਸਲਤਨਤ ਬਣਾਈ ਅਤੇ ਦੂਜੇ ਪਾਸੇ ਦੂਜਿਆਂ ਕਬੀਲਿਆਂ ਨੇ ਮਿਲ ਕੇ ਯਹੂਦਾ ਦੇ ਜਨੂਬੀ ਸਰਜ਼ਮੀਨ ਨੂੰ ਆਪਣੀ ਸਲਤਨਤ ਬਣਾਇਆ ਅਤੇ ਇਹਨੂੰ ਯਹੂਦਾ ਦਾ ਨਾਂ ਦਿੱਤਾ। ਯਹੂਦਾ ਦਾ ਕਬੀਲਾ ਦਾਊਦ ਬਾਦਸ਼ਾਹ ਦਾ ਕਬੀਲਾ ਸੀ ਅਤੇ ਇਸੇ ਕਬੀਲੇ ਤੋਂ ਖੁਦਾ ਨੇ ਵਾਅਦਾ ਕੀਤਾ ਸੀ ਕਿ ਉਹ ਦੁਨੀਆਂ ਦਾ ਨਜਾਤ ਦਹਿੰਦਾ ਮਸੀਹ ਭੇਜੇਗਾ। ਖੁਦਾ ਦਾ ਕਲਾਮ ਦੱਸਦਾ ਕਿ ਇਹਨਾਂ ਦੋਵਾਂ ਕਬੀਲਿਆਂ ਨੇ ਕਿੰਨੇ ਜ਼ਿਆਦਾ ਬਾਦਸ਼ਾਹ ਪੈਦਾ ਕੀਤੇ। ਯਹੂਦਾ ਅਤੇ ਇਸਰਾਇਲ ਦੇ ਅਕਸਰ ਬਾਦਸ਼ਾਹ ਬਦਕਾਰ ਸਨ। ਉਹਨਾਂ ਨੇ ਖੁਦਾਵੰਦ ਤੋਂ ਮੂੰਹ ਫੇਰਿਆ ਅਤੇ ਆਪਣੇ ਆਲੇ ਦੁਆਲੇ ਦੀਆਂ ਅਜਨਬੀ ਕੌਮਾਂ ਦੇ ਮਜ਼ਹਬ ਦੇ ਪੁਜਾਰੀ ਹੋ ਗਏ। ਇਹਨਾਂ ਇਸਰਾਇਲੀ ਬਾਦਸ਼ਾਹਾਂ ਵਿੱਚੋਂ ਇੱਕ ਸਭ ਤੋਂ ਜ਼ਿਆਦਾ ਮੱਕਾਰ ਅਤੇ ਬਦਕਾਰ ਬਾਦਸ਼ਾਹ ਸੀ। ਕੀ ਤੁਸੀਂ ਉਸਦਾ ਨਾਂ ਜਾਣਦੇ ਹੋ? ਇਹ ਬਾਦਸ਼ਾਹ ਅਫੀਆਬ ਸੀ। ਅਖੀਆਬ ਸੁਲੇਮਾਨ ਬਾਦਸ਼ਾਹ ਤੋਂ ਬਾਅਦ 8ਵਾਂ ਬਾਦਸ਼ਾਹ ਸੀ। ਅਖੀਆਬ ਦੇ ਮੁਤਲਿਕ ਖੁਦਾ ਦਾ ਕਲਾਮ ਬਿਆਨ ਕਰਦੇ ਅਤੇ ਉਮਰੀ ਦੇ ਬੇਟੇ ਅਖੀਆਬ ਨੇ ਜਿੰਨੇ ਉਸ ਤੋਂ ਪਹਿਲੇ ਹੋਏ ਸਨ ਇਹਨਾਂ ਸਭਾ ਤੋਂ ਜ਼ਿਆਦਾ ਖੁਦਾਵੰਦ ਦੀ ਨਜ਼ਰ ਵਿੱਚ ਬਦੀ ਕੀਤੀ। ਸਲਾਤੀਨ ਦੀ ਪਹਿਲੀ ਕਿਤਾਬ ਬਾਬ 16 ਤੇ ਆਇਤੀ। ਉਹਨੇ ਇੱਕ ਬਦਕਾਰ ਔਰਤ ਐਜ਼ਬਲ ਨਾਲ ਸ਼ਾਦੀ ਕੀਤੀ ਜੋ ਖੁਦਾ ਦੇ ਕਲਾਮ ਦਾ ਇਨਕਾਰ ਕਰਦੀ ਸੀ। ਇਸ ਤੋਂ ਇਲਾਵਾ ਅਹੀਆਬ ਨੇ ਇਸਰਾਇਲ ਵਿੱਚ ਬਾਲ ਦੇ ਨਾਂ ਦਾ ਮੰਦਰ ਬਣਾਇਆ ਜਿਹਦੇ ਆਲੇ ਦੁਆਲੇ ਦੀਆਂ ਅਜਨਬੀ ਕੌਮਾਂ ਜਿਹਨੂੰ ਖੁਦਾ ਮੰਨਦੀਆਂ ਸਨ। ਇਸ ਤਰ੍ਹਾਂ ਅਹੀਆਬ ਨੇ ਇਸਰਾਇਲੀਆਂ ਨੂੰ ਮਹਿਜ਼ ਝੂਠੇ ਮਜ਼ਹਬ ਦੀ ਪ੍ਰਸਤਿਸ਼ 'ਤੇ ਮਾਇਲ ਕੀਤਾ ਜਿਸ 'ਤੇ ਨਬੀ ਵੀ ਝੂਠੇ ਸਨ। ਅਤੇ ਫਿਰ ਵੀ ਉਸ ਵੇਲੇ ਇਸਰਾਇਲ ਵਿੱਚ ਇੱਕ ਸ਼ਖਸ ਮੌਜੂਦ ਸੀ ਜਿਹੜਾ ਖੁਦਾ ਦੇ ਨਾਲ ਚੱਲਦਾ ਸੀ। ਉਹਦਾ ਨਾਂ ਏਲੀਆ ਸੀ। ਇੱਕ ਦਿਹਾੜੇ ਖੁਦਾ ਨੇ ਏਲੀਆ ਨਬੀ ਨੂੰ ਅਹੀਆਬ ਬਾਦਸ਼ਾਹ ਦੇ ਕੋਲ ਭੇਜਿਆ। ਏਲੀਆ ਨੇ ਅਹੀਆਬ ਨੂੰ ਆਖਿਆ ਕਿ ਖੁਦਾਵੰਦ ਇਸਰਾਇਲ ਦੇ ਖੁਦਾ ਦੀ ਹਯਾਤ ਦੀ ਕਸਮ, ਜਿਸ ਸਾਹਮਣੇ ਮੈਂ ਖਲੋਤਾ ਵਾਂ, ਇਹਨਾਂ ਬਰਸਾਂ ਵਿੱਚ ਨਾ ਓਸ ਪਵੇਗੀ ਨਾ ਮੀਂਹ ਵਰਸੇਗਾ ਜਦੋਂ ਤੱਕ ਮੈਂ ਨਾ ਕਵਾਂ। ਸਲਾਤੀਨ ਦੀ ਪਹਿਲੀ ਕਿਤਾਬ ਅਤੇ ਬਾਬ 17 ਅਤੇ ਉਹਦੀ ਆਇਤ ਨੰਬਰ 1। ਇਹਨਾਂ 3.5 ਸਾਲਾਂ ਤੱਕ ਇਸਰਾਇਲ ਵਿੱਚ ਬਾਰਿਸ਼ ਨਾ ਹੋਈ। ਪੂਰਾ ਇਲਾਕਾ ਸਖ਼ਤ ਕਾਲ ਦਾ ਸ਼ਿਕਾਰ ਹੋਇਆ। 18ਵੇਂ ਬਾਬ ਵਿੱਚ ਖੁਦਾ ਦਾ ਕਲਾਮ ਬਿਆਨ ਕਰਦਾ ਹੈ ਅਤੇ ਬੜੇ ਦਿਨਾਂ ਤੋਂ ਬਾਅਦ ਇੰਜ ਹੋਇਆ ਕਿ ਖੁਦਾਵੰਦ ਦਾ ਇਹ ਕਲਾਮ 3 ਸਾਲ ਏਲੀਆ 'ਤੇ ਨਾਜ਼ਲ ਹੋਇਆ ਕਿ ਜਾ ਕੇ ਅਖੀਆਬ ਨਾਲ ਮਿਲ ਅਤੇ ਮੈਂ ਜ਼ਮੀਨ 'ਤੇ ਮੀਂਹ ਵਰਸਾਵਾਂਗਾ। ਸੋ ਏਲੀਆ ਅਖੀਆਬ ਨੂੰ ਮਿਲਣ ਨੂੰ ਗਿਆ ਅਤੇ ਜਦੋਂ ਅਖੀਆਬ ਨੇ ਏਲੀਆ ਨੂੰ ਵੇਖਿਆ ਅਤੇ ਉਹਨੇ ਉਹਨੂੰ ਆਖਿਆ, ਇਸਰਾਇਲ ਦੇ 57 ਵਾਲੇ, ਕੀ ਤੁਸੀਂ? ਉਹਨੇ ਜਵਾਬ ਦਿੱਤਾ, ਮੈਂ ਇਸਰਾਇਲ ਨੂੰ ਨਹੀਂ ਸਤਾਇਆ ਬਲਕਿ ਤੂੰ ਅਤੇ ਤੇਰੇ ਬਾਪ ਦੇ ਘਰਾਣੇ ਨੇ, ਕਿਉਂਕਿ ਤੂੰ ਖੁਦਾਵੰਦ ਦੇ ਹੁਕਮਾਂ ਨੂੰ ਤਰਕ ਕੀਤਾ ਅਤੇ ਤੂੰ ਬਾਲਮ ਦਾ ਪੈਰੋ ਹੋ ਗਿਆ। ਇਸ ਲਈ ਤੂੰ ਕਾਸਤ ਪੇਜ ਅਤੇ ਸਾਰੇ ਇਸਰਾਇਲ ਨੂੰ ਅਤੇ ਬਾਲ ਦੇ ਸਾਰੇ 400 ਨਬੀਆਂ ਨੂੰ ਅਤੇ ਯਸਰਤ ਦੇ 400 ਨਬੀਆਂ ਨੂੰ ਜਿਹੜੇ ਐਜ਼ਬਲ ਦੇ ਦਸਤਰਖਾਨ 'ਤੇ ਖਾਂਦੇ ਨੇ ਕੋਹੇ ਕਿਰਮਲ 'ਤੇ ਮੇਰੇ ਕੋਲ ਇਕੱਠਾ ਕਰਦੇ। ਸੋ ਅਖੀਆਬ ਨੇ ਸਭ ਬਨੀ ਇਸਰਾਇਲ ਨੂੰ ਬੁਲਾ ਭੇਜਿਆ ਅਤੇ ਨਬੀਆਂ ਨੂੰ ਕੋਹੇ ਕਿਰਮਲ 'ਤੇ ਇਕੱਠਾ ਕੀਤਾ ਅਤੇ ਏਲੀਆ ਸਾਰੇ ਲੋਕਾਂ ਦੇ ਨਜ਼ਦੀਕ ਆ ਕੇ ਆਖਣ ਲੱਗਾ, ਤੁਸੀਂ ਕਦੋਂ ਤੱਕ ਦੋ ਖਿਆਲਾਂ ਵਿੱਚ ਡਾਵਾਂ ਡੋਲ ਰਹੋਗੇ? ਜੇ ਖੁਦਾਵੰਦ ਹੀ ਖੁਦਾ ਏ ਤਾਂ ਉਹਦੇ ਪੈਰੋ ਹੋ ਜਾਓ ਅਤੇ ਜੇ ਬਾਲ ਏ ਤਾਂ ਉਹਦੀ ਪੈਰਵੀ ਕਰੋ। ਪਰ ਉਹਨਾਂ ਲੋਕਾਂ ਨੇ ਉਹਨੂੰ ਇੱਕ ਹਰਫ ਜਵਾਬ ਨਾ ਦਿੱਤਾ। ਉਦੋਂ ਏਲੀਆ ਨੇ ਉਹਨਾਂ ਲੋਕਾਂ ਨੂੰ ਆਖਿਆ, ਇੱਕ ਮੈਂ ਹੀ ਇਕੱਲਾ ਖੁਦਾਵੰਦ ਦਾ ਨਬੀ ਬਚਣ ਡਿਆ ਵਾਂ, ਪਰ ਬਾਲ ਦੇ ਨਬੀ 450 ਆਦਮੀ ਨੇ। ਸੋ ਸਾਨੂੰ ਦੋ ਬੈਲ ਦਿੱਤੇ ਜਾਣ ਅਤੇ ਉਹ ਆਪਣੇ ਲਈ ਇੱਕ ਬੈਲ ਨੂੰ ਚੁਣ ਲੈਣ ਅਤੇ ਉਹਦੇ ਟੁਕੜੇ ਕੱਟ ਕੇ ਲੱਕੜੀਆਂ 'ਤੇ ਤਰੋ ਅਤੇ ਥੱਲੇ ਅੱਗ ਨਾ ਬਾਲੋ ਅਤੇ ਮੈਂ ਦੂਜਾ ਬੈਲ ਤਿਆਰ ਕਰਕੇ ਉਹਨੂੰ ਲੱਕੜੀਆਂ 'ਤੇ ਤਰਾਂਗਾ ਅਤੇ ਥੱਲੇ ਅੱਗ ਨਹੀਂ ਦੇਵਾਂਗਾ। ਉਦੋਂ ਤੁਸੀਂ ਆਪਣੇ ਦੇਵਤਾ ਕੋਲੋਂ ਦੁਆ ਕਰਨਾ ਅਤੇ ਮੈਂ ਖੁਦਾਵੰਦ ਕੋਲੋਂ ਦੁਆ ਕਰਾਂਗਾ ਤੇ ਖੁਦਾ ਜਿਹੜਾ ਅੱਗ ਤੋਂ ਜਵਾਬ ਦੇਵੇ ਉਹੀ ਖੁਦਾ ਠਹਿਰੇਗਾ। ਤੇ ਸਾਰੇ ਲੋਕ ਬੋਲ ਉੱਠੇ, ਖੂਬ ਆਖਿਆ। ਸੋ ਏਲੀਆ ਨੇ ਬਾਲ ਦੇ ਨਬੀਆਂ ਨੂੰ ਆਖਿਆ ਕਿ ਤੁਸੀਂ ਆਪਣੇ ਲਈ ਇੱਕ ਬੈਲ ਚੁਣ ਲਵੋ ਅਤੇ ਪਹਿਲੇ ਇਹਨੂੰ ਤਿਆਰ ਕਰੋ, ਕਿਉਂਕਿ ਤੁਸੀਂ ਬਹੁਤ ਸਾਰੇ ਹੋ ਅਤੇ ਆਪਣੇ ਦੇਵਤਾ ਕੋਲੋਂ ਦੁਆ ਕਰੋ, ਲੇਕਿਨ ਅੱਗ ਥੱਲੇ ਨਾ ਦੇਣਾ। ਸੋ ਉਹਨਾਂ ਨੇ ਉਸ ਬੈਲ ਨੂੰ ਲੈ ਕੇ ਜੋ ਉਹਨਾਂ ਨੂੰ ਦਿੱਤਾ ਗਿਆ ਉਹਨੂੰ ਤਿਆਰ ਕੀਤਾ ਅਤੇ ਸੁਬਾਹ ਤੋਂ ਦੁਪਹਿਰ ਤੱਕ ਬਾਲ ਕੋਲੋਂ ਦੁਆ ਕਰਦੇ ਅਤੇ ਕਹਿੰਦੇ ਰਹੇ। ਇਹ ਬਾਲ ਸਾਡੀ ਸੁਣ, ਪਰ ਨਾ ਕੋਈ ਆਵਾਜ਼ ਆਈ ਨਾ ਕੋਈ ਜਵਾਬ ਦੇਵਣ ਵਾਲਾ ਸੀ। ਤੇ ਉਹ ਉਸ ਮਜ਼ਬਾ ਦੇ ਗਿਰਦ ਜੋ ਉਹਨਾਂ ਬਣਾਇਆ ਸੀ ਟੱਪਦੇ ਰਹੇ। ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ। ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਹੈ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ, ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਹੈ 0341 3043110, ਯਾਨੀ 0341 3043110। ਇਸ ਤੋਂ ਇਲਾਵਾ ਸਾਡਾ ਈਮੇਲ ਆਈਡੀ ਹੈ listen.live77@gmail.com, ਯਾਨੀ listen.live77@gmail.com। ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਿਵੋ। ਖੁਦਾ ਹਾਫਿਜ਼।